ਬੇਅੰਤ ਬਰੀਵਾਲਾ ਦੀ ਪੁਸਤਕ ਬੇਘਰਾ, ਇੱਕ ਭਟਕਦੇ ਰਾਹੀ ਦੀ ਦਾਸਤਾਨ। ਕਾਂਡ 3। ਰਾਤ ਨੂੰ ਆਪਣੀ ਭੈਣ ਸਿਮਰਨ ਨਾਲ ਰੋਟੀ ਖਾਣ ਤੋਂ ਬਾਅਦ ਰੋਜ਼ ਵਾਂਗ ਆਪਣੀ ਮੰਜੀ ਚੁੱਕ ਗੁਰਜੀਤ ਕੋਠੇ 'ਤੇ ਲੈ ਗਿਆ। ਸਾਰੇ ਦਿਨ ਦੀ ਸੂਰਜ ਦਾ ਕਹਿਰ ਚੜ੍ਹਦੀ ਛੱਤ 'ਚੋਂ ਹਲੇ ਵੀ ਸੇਕ ਨਿਕਲ ਰਿਹਾ ਸੀ। ਗੁਰਜੀਤ ਲੱਕੜ ਦੀ ਪੌੜੀ ਦੇ ਟੰਬਿਆਂ 'ਤੇ ਪੈਰ ਧਰਦਾ ਥੱਲੇ ਉਤਰਿਆ। ਹੁਣੇ ਵਿਹੜੇ ਵਿਚਲੇ ਨਲਕੇ ਤੋਂ ਪਾਣੀ ਦੀ ਬਾਲਟੀ ਭਰੀ ਅਤੇ ਚੌਂਤਰੇ ਦੀ ਕੰਦੋਲੀ ਤੋਂ ਗੜਵੀ ਚੁੱਕ ਫਿਰ ਕੋਠੇ 'ਤੇ ਚੜ੍ਹ ਗਿਆ। ਉਹਨੇ ਆਪਣੇ ਮੰਜੇ ਦੇ ਆਲੇ ਦੁਆਲੇ ਪਾਣੀ ਛਿੜਕਿਆ। ਇੱਕ ਪਿਆਰੀ ਜੀ ਮਹਿਕ ਕੱਚੀ ਕੰਧ ਦੀ ਮਿੱਟੀ 'ਚੋਂ ਉੱਠੀ, ਬਿਲਕੁਲ ਉਦਾਂ ਦੀ ਮਹਿਕ ਜਿੱਦਾਂ ਦੀ ਮਹਿਕ ਚੁੱਲ੍ਹੇ 'ਤੇ ਕੰਮ ਕਰਦੀ ਉਹਦੀ ਮਾਂ ਦੇ ਮੁੜਕੇ ਨਾਲ ਭਿੱਜੇ ਝੱਗੇ 'ਚੋਂ ਆਉਂਦੀ ਹੁੰਦੀ ਆ। ਉਹਨੇ ਅੱਖਾਂ ਬੰਦ ਕਰ ਇੱਕ ਲੰਮਾ ਸਾਹ ਲਿਆ ਅਤੇ ਸਾਰੀ ਮਿੱਟੀ ਦੀ ਮਹਿਕ ਆਪਣੇ ਅੰਦਰ ਖਿੱਚ ਲਈ। ਉਹਨੂੰ ਮਹਿਸੂਸ ਹੋਇਆ ਜਿਵੇਂ ਉਹ ਕਸ਼ਮੀਰ ਦੇ ਸ਼ਾਲੀਮਾਰ ਬਾਗ ਵਿੱਚ ਬੈਠਾ ਹੋਵੇ ਅਤੇ ਹਜ਼ਾਰਾਂ ਗੁਲਾਬਾਂ ਦੀ ਸੁਗੰਧ ਉਹਦੇ ਸਾਹਾਂ 'ਚ ਹੋ ਕੇ ਗੁਜ਼ਰ ਰਹੀ ਹੋਵੇ। ਉਹ ਮੱਛਰਦਾਨੀ ਲਾ ਕੇ ਚੁੱਪ ਚਾਪ ਮੰਜੇ 'ਤੇ ਲੰਮਾ ਪੈ ਗਿਆ। ਅਸਮਾਨ ਪੂਰਾ ਤਾਰਿਆਂ ਨਾਲ ਭਰਿਆ ਹੋਇਆ ਸੀ, ਚੰਨ ਵੀ ਪੂਰੇ ਜੋਬਨ 'ਤੇ ਸੀ, ਸ਼ਾਇਦ ਪੁੰਨਿਆ 'ਚ ਇੱਕ ਅੱਧਾ ਦਿਨ ਹੀ ਬਾਕੀ ਸੀ। ਦੂਰੋਂ ਹਵਾ ਸੰਗਾਰੀ ਨਰਮੇ ਦੇ ਖੇਤਾਂ 'ਚ ਹੋਈਆਂ ਵੱਲਾਂ 'ਚੋਂ ਚਿਬੜਾਂ ਖੱਖੜੀਆਂ ਅਤੇ ਖਰਬੂਜਿਆਂ ਦੀ ਮਹਿਕ ਪੂਰੀ ਕਾਇਨਾਤ ਨੂੰ ਮਹਿਕਾ ਰਹੀ ਸੀ। ਦੂਰ ਕਿਸੇ ਰੁੱਖ 'ਤੇ ਬੋਲਦੀ ਕੋਚਰੀ ਰਾਤ ਦੀ ਚੁੱਪ ਨੂੰ ਤੋੜ ਰਹੀ ਸੀ। ਗੁਰਜੀਤ ਇਸ ਸਵਰਗ ਵਰਗੀ ਕਾਇਨਾਤ ਵਿੱਚ ਗੁਆਚਣਾ ਚਾਹੁੰਦਾ ਸੀ, ਪਰ ਉਸਦੀਆਂ ਜ਼ਿੰਮੇਵਾਰੀਆਂ ਉਸਦੇ ਮੂਹਰੇ ਭੁੱਖੀ ਡਹਿਣ ਵਾਂਗ ਖੜ੍ਹ ਜਾਂਦੀਆਂ। ਕਦੇ ਭੈਣ ਦੇ ਵਿਆਹ ਦਾ ਫਿਕਰ, ਕਦੇ ਬੁਢਾਪੇ ਵੱਲ ਵਧਰੀ ਮਾਂ ਦੇ ਬੁੱਢੇ ਹੱਡਾਂ ਦਾ ਸੰਸਾ। ਉਹਨੂੰ ਵਾਰ ਵਾਰ ਦਿਨੇ ਬੋਲੇ ਜਗਤਾਰ ਦੇ ਬੋਲ ਯਾਦ ਆ ਰਹੇ ਸਨ ਕਿ ਬਾਈ ਬਣ ਕੇ ਤੂੰ ਅੱਗੇ ਪੜ੍ਹ ਕਾਲਜ, ਨਾਲੇ ਅਸੀਂ ਕਾਲਜ ਵਿੱਚ ਬਾਸਕਟਬਾਲ ਦੀ ਟੀਮ ਬਣਾਈ ਆ, ਬਾਈ ਤੈਨੂੰ ਉਹਦਾ ਕਪਤਾਨ ਬਣਾ ਦਿਆਂਗੇ। ਗੁਰਜੀਤ ਨੂੰ ਯਾਦ ਆਇਆ ਉਹਦਾ ਕਿੰਨਾ ਮੋਹ ਸੀ ਬਾਸਕਟਬਾਲ ਨਾਲ। ਇੱਕ ਵਾਰ ਪਾਣੀਪਤ ਜਦੋਂ ਹਰਿਆਣਾ ਦੀ ਚੋਟੀ ਦੀ ਟੀਮ ਨੂੰ ਹਰਾਇਆ ਸੀ ਤਾਂ ਹਰਿਆਣੇ ਦੀ ਇੱਕ ਬੜੀ ਹੀ ਸੋਹਣੀ ਕੁੜੀ ਨੇ ਉਹਦੇ ਇੱਕ ਪੁਆਇੰਟ 'ਤੇ ਕਿੰਨੀਆਂ ਸੀਟੀਆਂ 'ਤੇ ਤਾੜੀਆਂ ਮਾਰੀਆਂ ਸਨ। ਅਤੇ ਜਦ ਮੈਚ ਖਤਮ ਹੋਣ ਤੋਂ ਬਾਅਦ ਉਹ ਵਾਪਸ ਆਉਣ ਲਈ ਤਿਆਰੀ ਕਰ ਰਹੇ ਸਨ, ਉਹ ਆਪਣੀ ਇੱਕ ਸਹੇਲੀ ਨਾਲ ਗੁਰਜੀਤ ਕੋਲ ਆਈ ਸੀ ਅਤੇ ਨਿਸ਼ਾਨੀ ਵਜੋਂ 1 ਰੁਪਏ ਦਾ ਸਿੱਕਾ ਗੁਰਜੀਤ ਦੇ ਹੱਥ 'ਤੇ ਰੱਖ ਕੇ ਬਿਨਾਂ ਸੰਗੇ ਬੋਲੀ ਸੀ, ਵਾਹ ਰੇ ਸ਼ੋਰੇ, ਅੱਜ ਤੋਂ ਤੰਨੇ ਕਮਾਲ ਕਰ ਦਿਓ, ਦਿਲ ਜੀਤ ਲਿਓ ਮਾਰੋ ਤੋ, ਇਹ ਬਾਤ ਸੁਣ ਮਾਰੀ ਧਿਆਨ ਸੈ, ਇਹ ਵੀ ਇਹ ਖੇਲ ਛੋੜਿਓ ਮਤ, ਚੌਖੀ ਤਰੱਕੀ ਕਰੇਗਾ ਸ਼ੋਰੇ, ਪੜ੍ਹਾਈ ਕੇ ਗੈਲ ਗੈਲ ਖੇਲਣੇ ਪਏ, ਵੀ ਧਿਆਨ ਦਿਓ, ਇਹ ਵੀ ਜਲਦੀ ਦਿੱਲੀ ਮੈਂ ਮੁਲਾਕਾਤ ਹੋਵੇ ਸਾਰੇ ਗੈਲ, ਫਿਰ ਦੇਖਿਓ ਕੌਣ ਜਿੱਤਾ। ਪਰ ਉਹ ਕਮਲੀ ਕੀ ਜਾਣਦੀ ਸੀ ਜਦੋਂ ਕਬੀਲਦਾਰੀ ਦੀਆਂ ਬੇੜੀਆਂ ਪੈਰਾਂ 'ਚ ਪੈਂਦੀਆਂ ਬਹੁਤ ਕੁਝ ਛੁਡਵਾ ਦਿੰਦੀਆਂ। ਨਾਲੇ ਇਨਸਾਨ ਕਿੱਥੇ ਕਿਸੇ ਨੂੰ ਛੱਡਦਾ, ਇਹ ਤਾਂ ਕਿਸਮਤ ਛੁਡਵਾ ਦਿੰਦੀ ਹੈ। ਉਦੋਂ ਤਾਂ ਗੁਰਜੀਤ ਵੀ ਨਹੀਂ ਜਾਣਦਾ ਸੀ ਕਿ ਖੇਡ ਤਾਂ ਕੀ, ਕਿਸਮਤ ਤਾਂ ਸਾਲੀ ਪੜ੍ਹਾਈ ਵੀ ਛੁਡਾ ਦੇਊਗੀ। ਗੁਰਜੀਤ ਤਾਂ ਇਹ ਗੱਲ ਵੀ ਭੁੱਲ ਚੁੱਕਾ ਸੀ, ਪਰ ਅੱਜ ਜਗਤਾਰ ਦੀ ਕਾਲਜ ਵਿੱਚ ਬਾਸਕਟਬਾਲ ਟੀਮ ਵਾਲੀ ਗੱਲ ਨੇ ਸਾਲ ਪੁਰਾਣੀ ਯਾਦ ਉਹਦੇ ਮੂਹਰੇ ਖੜ੍ਹੀ ਕਰ ਦਿੱਤੀ। ਗੁਰਜੀਤ ਨੇ ਕੁੜਤੇ ਦੇ ਗੀਜੇ 'ਚੋਂ ਆਪਣਾ ਬਟੂਆ ਕੱਢਿਆ, ਉਹਦੇ ਇੱਕ ਨੁੱਕਰ ਵਿੱਚ ਉਸ ਹਰਿਆਣਵੀ ਕੁੜੀ ਦਾ ਦਿੱਤਾ 1 ਰੁਪਏ ਦਾ ਸਿੱਕਾ ਉਵੇਂ ਪਿਆ ਸੀ। ਗੁਰਜੀਤ ਨੇ ਸਿੱਕਾ ਬਾਹਰ ਕੱਢ ਦੇਖਣਾ ਚਾਹਿਆ ਤਾਂ ਨਾਲ ਇੱਕ ਪਰਚੀ ਵੀ ਬਟੂਏ ਵਿੱਚੋਂ ਬਾਹਰ ਡਿੱਗ ਪਈ। ਇਹ ਪਰਚੀ ਉਹਨੂੰ ਸ਼ਾਮ ਨੂੰ ਰੋਟੀ ਖਾਣ ਵੇਲੇ ਉਹਦੀ ਭੈਣ ਸਿਮਰਨਜੀਤ ਨੇ ਫੜਾਈ ਸੀ। ਉਹ ਸਿੱਕਾ ਜੇਬ ਵਿੱਚ ਪਾ ਕੇ ਪਰਚੀ ਖੋਲ੍ਹ ਕੇ ਪੜ੍ਹਨ ਲੱਗਾ। ਇਹ ਪਰਚੀ ਘਰ ਦੇ ਸਮਾਨ ਦੀ ਸੀ, ਸਰੋਂ ਦੀ ਖਲ, ਸਾਬਣ, ਮਾਂ ਦੀ ਦਵਾਈ, ਕੁਝ ਕੁ ਭੈਣ ਦੀਆਂ ਕਿਤਾਬਾਂ, ਖੰਡ ਚਾਹ ਆਦਿ। ਇਸ ਤੋਂ ਅੱਗੇ ਗੁਰਜੀਤ ਨੇ ਪੜ੍ਹਿਆ ਵੀ ਨਾ, ਬਸ ਉਸੇ ਤਰ੍ਹਾਂ ਹੀ ਪਰਚੀ ਤਹਿ ਲਾ ਕੇ ਵਾਪਸ ਬਟੂਏ ਵਿੱਚ ਪਾ ਲਈ। ਉਹਨੇ ਸਿਰ ਵਾਲੀ ਪੱਗ ਖਿਲਾਰ ਕੇ ਉੱਤੇ ਲੈ ਕੇ ਸੌਣ ਦਾ ਯਤਨ ਕੀਤਾ, ਪਰ ਨੀਂਦ ਉਸ ਤੋਂ ਕੋਹਾਂ ਦੂਰ ਸੀ। ਬੜੀ ਕੋਸ਼ਿਸ਼ ਕੀਤੀ ਉਹਨੇ ਸੌਣ ਦੀ, ਪਰ ਸਿਆਣੇ ਕਹਿੰਦੇ ਆ ਯਾਦ ਅਤੇ ਨੀਂਦ ਦਾ ਬੜਾ ਗੂੜਾ ਰਿਸ਼ਤਾ ਹੁੰਦਾ, ਜੇ ਨੀਂਦ ਆ ਜਾਵੇ ਤਾਂ ਸਭ ਭੁੱਲ ਜਾਂਦਾ, ਪਰ ਜੇ ਨੀਂਦ ਨਾ ਆਵੇ ਤਾਂ ਬੜਾ ਕੁਝ ਭੁੱਲਿਆ ਵੀ ਯਾਦ ਆ ਜਾਂਦਾ। ਇੱਕ ਵਾਰ ਜਦ ਉਹਨਾਂ ਨੇ ਸਕੂਲ ਵੱਲੋਂ ਜ਼ਿਲ੍ਹੇ ਦਾ ਟੂਰਨਾਮੈਂਟ ਜਿੱਤਿਆ ਸੀ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਸੀ, ਗੁਰਜੀਤ ਤੂੰ ਤਾਂ ਸਕੂਲ ਦਾ ਖੁਆਬ ਪੂਰਾ ਕਰ ਦਿੱਤਾ, ਇਹ ਸਾਡੇ ਸਕੂਲ ਦਾ ਇੱਕ ਸੁਪਨਾ ਸੀ ਜੋ ਅੱਜ ਤੂੰ ਪੂਰਾ ਕੀਤਾ। ਪਰ ਉਹਦੇ ਅੱਜ ਆਪਣੇ ਨਿੱਕੇ ਨਿੱਕੇ ਖੁਆਬ ਪੂਰੇ ਨਹੀਂ ਸੀ ਹੋ ਰਹੇ, ਵੱਡਿਆਂ ਸੁਪਨਿਆਂ ਦਾ ਗਲ ਤਾਂ ਉਹਨੇ ਖੁਦ ਹੀ ਕੁੱਟ ਦਿੱਤਾ ਸੀ, ਪਿੱਛੇ ਬਚੇ ਸਨ ਉਹਦੇ ਨਿੱਕੇ ਨਿੱਕੇ ਸੁਪਨੇ, ਪਰ ਉਹ ਵੀ ਪੂਰੇ ਨਹੀਂ ਹੋ ਰਹੇ ਸਨ। ਉਹਨੇ ਚੰਨ ਵੱਲ ਨਿਗਾਹ ਮਾਰੀ, ਉਹ ਉਵੇਂ ਹੀ ਖੜ੍ਹਾ ਸੀ, ਬਸ ਆਪਣੀ ਜਗ੍ਹਾ ਬਦਲ ਚੁੱਕਾ ਸੀ। ਉਹ ਚੰਦ ਨੂੰ ਆਪਣੇ ਸੁਪਨਿਆਂ ਦੀ ਕਹਾਣੀ ਸੁਣਾਉਣ ਲੱਗ ਪਿਆ, ਬਹੁਤ ਛੋਟੀ ਹੁੰਦੀ ਹੈ ਸਾਡੇ ਖੁਆਬਾਂ ਦੀ ਨਗਰੀ, ਬਸ ਸਵੇਰੇ ਮੁਰਗਾ ਬੋਲਦੇ ਨਾਲ ਖੇਤਾਂ ਦੀਆਂ ਵੱਟਾਂ 'ਤੇ ਉੱਗੇ ਅੜੀਅਲ ਘਾਹ ਨੂੰ ਕਹੀ ਦੇ ਟੱਕ ਨਾਲ ਲਾ ਕੇ ਦੂਰ ਸੁੱਟਦੇ ਵੇਖਦਿਆਂ ਨਿੱਕੇ ਨਿੱਕੇ ਖੁਆਬ, ਪਤਾ ਕਿਹੜੇ? ਜਿਸ ਵਾਰ ਫਸਲ ਚੰਗੀ ਹੋ ਗਈ ਤਾਂ ਆੜ੍ਹਤੀਏ ਦਾ ਸਾਰਾ ਕਰਜ਼ਾ ਲਾਹ ਦੇਣਾ ਜੋ ਭੈਣ ਦੇ ਵਿਆਹ ਮੌਕੇ ਲਿਆ ਸੀ। ਜਿਸ ਵਾਰ ਕਣਕ ਬਚੀ ਰਹੀ ਰੱਬ ਦੀ ਕਰੋਪੀ ਤੋਂ ਤਾਂ ਬੇਬੇ ਦਾ ਆਪਰੇਸ਼ਨ ਕਰਵਾ ਦੇਣਾ। ਕਿੰਨਾ ਕੁ ਚਿਰ ਖਾਲੀ ਦਵਾਈ ਦੇ ਸਿਰ 'ਤੇ ਤਸੱਲੀ ਦੇਈ ਚੱਲੂੰ ਵਿਚਾਰੀ ਨੂੰ। ਜਿਸ ਵਾਰ ਮੱਕੀ ਦਾ ਭਾਅ ਚੰਗਾ ਮਿਲ ਗਿਆ ਤਾਂ ਘਰਵਾਲੀ ਦੇ ਗਹਿਣੇ ਰੱਖੇ ਕਾਂਟੇ ਛੁਡਵਾ ਦੇਣੇ ਆ, ਜੋ ਮੁੰਡਾ ਬਿਮਾਰ ਹੋਣ 'ਤੇ ਸੁਨਿਆਰੇ ਕੋਲ ਰੱਖ ਆਈ ਸੀ ਅਤੇ ਤੁਰੀ ਫਿਰਦੀ ਆ ਚੁੱਪ ਚੁਪੀਤੀ ਕੰਨਾਂ ਤੋਂ ਬੁੱਚੀ। ਜੇ ਰੱਬ ਨੇ ਝੋਨੇ ਦਾ ਝਾੜ ਚੰਗਾ ਦਿੱਤਾ ਬੇਬੇ ਬਾਪੂ ਨੂੰ ਹਜ਼ੂਰ ਸਾਹਿਬ ਦੀ ਟਿਕਟ ਕਰਵਾ ਕੇ ਦੇਣੀ ਆ, ਬੜੇ ਚਿਰ ਦੀ ਰੀਝ ਆ ਉਹਨਾਂ ਦੀ। ਪਰ ਸਾਡਾ ਕਦੇ ਕੋਈ ਖੁਆਬ ਪੂਰਾ ਨਹੀਂ ਹੁੰਦਾ। ਫਸਲ ਪੱਕਣ 'ਤੇ ਵੈਰੀ ਹੋ ਜਾਂਦਾ ਰੱਬ 'ਤੇ ਜੱਗ, ਖੜ੍ਹੀ ਫਸਲ ਵਿੱਚ ਜਾਂਦੀ ਆ ਖੇਤਾਂ ਵਿੱਚ। 8 ਰੁਪਏ ਕਿਲੋ ਮੱਕੀ ਦਾ ਆਟਾ ਵੇਚਣ ਵਾਲੇ ਉਦਯੋਗਪਤੀ ਖਰੀਦ ਲੈਂਦੇ ਆ 7-70 ਪੈਸੇ ਕਿਲੋ ਦੇ ਹਿਸਾਬ ਨਾਲ। ਅਸੀਂ ਗੀਤਾਂ ਵਾਲੇ ਜੱਟ ਨਹੀਂ ਹਾਂ, ਉਹ ਘੁੰਮਦੇ ਹੋਣੇ ਆ ਮਰਸਡੀਆਂ ਕਾਰਾਂ 'ਚ। ਸਾਨੂੰ ਤਾਂ ਮਰਸਡੀ ਦੇ ਸਪੈਲਿੰਗ ਵੀ ਨਹੀਂ ਆਉਂਦੇ ਭਰਾਵੋ। ਉਹ ਚਾਹ ਨਾਲ ਸਵੇਰੇ ਫੀਮ ਖਾਣ ਵਾਲੇ ਜੱਟ ਕਿਸੇ ਹੋਰ ਗ੍ਰਹਿ 'ਤੇ ਰਹਿੰਦੇ ਹੋਣੇ ਆ, ਸਾਡੇ ਕੋਲ ਤਾਂ ਸਲਫਾਸ ਖਾਣ ਵਾਲੇ ਵੱਸਦੇ ਆ। ਐਡੀ ਕੁ ਹੁੰਦੀ ਹੈ ਸਾਡੇ ਖੁਆਬਾਂ ਦੀ ਨਗਰੀ, ਅਤੇ ਉਹ ਨਗਰੀ ਵੀ ਕਦੇ ਸੱਚ ਨਹੀਂ ਹੋ ਪਾਉਂਦੀ ਜੇ ਅਸੀਂ ਖੁਆਬਾਂ ਦੀ ਨਗਰੀ ਲੈ ਜਾਂਦੇ ਹਾਂ ਅਗਲੀ ਫਸਲ ਦੀ ਉਮੀਦ 'ਤੇ। ਚੰਦ ਨੂੰ ਆਪਣੇ ਸੁਪਨਿਆਂ ਦੀ ਨਗਰੀ ਬਾਰੇ ਦੱਸਦਾ ਗੁਰਜੀਤ ਇੱਕ ਡੂੰਘੀ ਸੋਚ ਵਿੱਚ ਡੁੱਬ ਗਿਆ ਅਤੇ ਸੋਚਾਂ ਵਿੱਚ ਗੁਆਚਾ ਹੀ ਸੌਂ ਗਿਆ। ਸਵੇਰੇ ਬਾਬੇ ਬੋਲਦੇ ਨਾਲ ਸਿਮਰਨ ਉੱਠੀ, ਪਹਿਲਾਂ ਸਾਰਾ ਵਿਹੜਾ ਸੁੰਭਰਿਆ, ਫਿਰ ਨਹਾ ਕੇ ਪਾਠ ਕਰਕੇ ਚਾਹ ਧਰਨ ਤੋਂ ਬਾਅਦ ਆਪਣੇ ਵੀਰ ਨੂੰ ਉਠਾਇਆ। ਉੱਠੋ ਵੀਰ ਜੀ, 5 ਵੱਜ ਗਏ, ਅੱਜ ਤੁਸੀਂ ਸ਼ਹਿਰ ਵੀ ਜਾਣਾ ਗੁਰਮੁਖ ਤਾਏ ਨਾਲ, ਨਾਲੇ ਘਰ ਦਾ ਸੌਦਾ ਵੀ ਲਿਆਉਣ ਵਾਲਾ ਹੈ। ਗੁਰਜੀਤ ਅੱਖਾਂ ਮਲਦਾ ਉੱਠਿਆ, ਰਾਤ ਵਾਲੀ ਸੌਦੇ ਦੀ ਪਰਚੀ ਉਹਦੇ ਹੱਥ ਵਿੱਚ ਉਸੇ ਤਰ੍ਹਾਂ ਹੀ ਫੜੀ ਹੋਈ ਸੀ ਅਤੇ ਵੀਰ ਦੇ ਚਿਹਰੇ 'ਤੇ ਉਦਾਸੀ ਵੇਖ ਜਾਣੋ ਭੈਣ ਦਾ ਕਲੇਜਾ ਚੀਰਿਆ ਗਿਆ ਹੋਵੇ। ਇੱਕਦਮ ਮੂੰਹ ਪਾਸੇ ਕਰਕੇ ਚੁੰਨੀ ਦੇ ਲੜ ਨਾਲ ਅੱਖਾਂ ਪੂਜਦੀ ਬੋਲੀ, ਵੀਰੇ ਆਹ ਕਿਤਾਬਾਂ ਤਾਂ ਰਹਿਣ ਹੀ ਦਿਓ ਲਿਆਉਣ ਨੂੰ, ਮੈਂ ਮੇਰੀ ਸਹੇਲੀ ਕੋਲੋਂ ਪੜ੍ਹ ਲਿਆ ਕਰੂੰ, ਕਿਹੜਾ ਰੋਜ਼ ਰੋਜ਼ ਇੰਨਾ ਭਾਰ ਚੁੱਕ ਕੇ ਸਕੂਲ ਜਾਇਆ ਕਰੂੰ। ਪਰ ਗੱਲ ਕਰਦਿਆਂ ਸਿਮਰਨ ਦੀਆਂ ਅੱਖਾਂ ਭਰ ਆਈਆਂ, ਚੱਲ ਕਮਲੀ ਨਾ ਹੋਵੇ ਤਾਂ, ਕਿਵੇਂ ਆਪਣੇ ਵੀਰ ਤੋਂ ਸਭ ਲੁਕਾਉਣ ਲੱਗੀ ਹੈ, ਕਦੇ ਵੀਰਾਂ ਕੋਲੋਂ ਵੀ ਭੈਣਾਂ ਦੇ ਦਰਦ ਲੁਕੇ ਆ? ਗੁਰਜੀਤ ਪੰਜੇ ਤੋਂ ਉੱਠ ਕੇ ਚੱਪਲਾਂ ਪਾਉਂਦਾ ਬੋਲਿਆ। ਗੁਰਜੀਤ ਦੇ ਇੰਨਾ ਕਹਿਣ ਦੀ ਦੇਰ ਸੀ, ਸਿਮਰਨ ਰੋਂਦੀ ਹੋਈ ਗੁਰਜੀਤ ਦੇ ਗੱਲ ਨੂੰ ਚੁੰਬੜ ਗਈ, ਨਾ ਵੀਰਾ ਤੂੰ ਤਾਂ ਪਹਿਲੇ ਧਰਤੀ ਹੇਠਲੇ ਬਲਦ ਵਾਂਗੂ ਬਹੁਤ ਚੁੱਕੀ ਫਿਰਦਾ, ਬਸ ਹੋਰ ਬੋਝ ਨਹੀਂ ਦੇਣਾ ਮੈਂ ਆਪਣੇ ਵੀਰ ਨੂੰ, ਨਾ ਵੀਰੇ ਨਾ। ਗੁਰਜੀਤ ਸੱਜੇ ਹੱਥ ਨਾਲ ਗੱਲ ਲੱਗੀ ਭੈਣ ਦੀ ਠੋਡੀ ਉਤਾਂਹ ਕਰਕੇ ਉਹਦੀਆਂ ਅੱਖਾਂ ਬਚਾਏ ਹੰਝੂ ਪੂੰਝਦਾ ਬੋਲਿਆ, ਕਮਲੀਏ ਦੁਬਾਰਾ ਇੰਜ ਨਾ ਆਖੀ, ਕਦੇ ਭੈਣਾਂ ਕਦੇ ਵੀਰਾਂ 'ਤੇ ਬੋਝ ਨਹੀਂ ਹੁੰਦੀਆਂ, ਭੈਣਾਂ ਤਾਂ ਸਗੋਂ ਵੀਰਾਂ ਦਾ ਮਾਣ ਹੁੰਦੀਆਂ। ਚੱਲ ਥੱਲੇ ਚਾਹ ਪੀਂਦੇ ਹਾਂ, ਫਿਰ ਮੈਂ ਖੇਤ ਵੀ ਗੇੜਾ ਮਾਰ ਕੇ ਆਉਣਾ ਅਤੇ ਅੱਜ ਸ਼ਹਿਰ ਨੂੰ ਵੀ ਜਾਣਾ। ਚਾਹ ਪੀ ਕੇ ਗੁਰਜੀਤ ਖੇਤ ਵੱਲ ਗੇੜਾ ਮਾਰਨ ਚਲਾ ਗਿਆ ਅਤੇ ਸਿਮਰਨ ਸਕੂਲ ਜਾਣ ਨੂੰ ਤਿਆਰ ਹੋ ਗਈ। ਹੁਣ ਉਹ 11ਵੀਂ 'ਚ ਹੋ ਚੁੱਕੀ ਸੀ। ਖੇਤੋਂ ਆ ਕੇ ਗੁਰਜੀਤ ਸ਼ਹਿਰ ਜਾਣ ਨੂੰ ਤਿਆਰ ਹੋ ਗਿਆ। ਉਹਨੇ ਮਹਿੰਦੀ ਰੰਗੀ ਪੱਗ ਚਿੰਨ ਚਿੰਨ ਕੇ ਬੰਨੀ, ਪੂਰੇ 6 ਲੜਾਂ ਵਾਲੀ। ਘਰੋਂ ਤੁਰਨ ਵੇਲੇ ਮਾਂ ਨੇ ਕਾਲਾ ਟਿੱਕਾ ਲਾਇਆ, ਕਿਉਂਕਿ ਉਹ ਵਕਤ ਉਹ ਸੀ ਜਦੋਂ ਪੰਜਾਬ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਖੇਤ ਪਾਣੀ ਲਾਉਣਗੇ ਪੁੱਤ ਦੀ ਫਿਕਰ ਮਾਂ ਨੂੰ ਜੰਗ 'ਚ ਤੋਰੇ ਪੁੱਤ ਜਿੰਨੀ ਹੁੰਦੀ ਸੀ। ਗੁਰਮੁਖ ਸਿੰਘ ਆਪਣੇ 70 ਮਾਡਲ 25-11 ਟਰੈਕਟਰ 'ਤੇ ਗੁਰਜੀਤ ਦੇ ਬਾਰ 'ਚ ਖੜ੍ਹਾ ਸੀ, ਦੋਨੋਂ ਸ਼ਹਿਰ ਨੂੰ ਚਲੇ ਗਏ। ਲਾਲਾ ਕਿਸ਼ੋਰੀ ਲਾਲ ਆਪਣੀ ਗੱਦੀ 'ਤੇ ਬੈਠ ਨੱਕ 'ਤੇ ਨੀਵੀਂ ਜੀ ਐਨਕ ਲਾ ਕੇ ਵੱਡੀਆਂ ਵੱਡੀਆਂ ਵਹੀਆਂ ਫਰੋਲ ਰਿਹਾ ਸੀ। ਐਨਕਾਂ ਦੇ ਉੱਤੋਂ ਦੀ ਅੱਖਾਂ ਉਤਾਂਹ ਚੁੱਕ ਗੁਰਮੁਖ ਅਤੇ ਗੁਰਜੀਤ ਵੱਲ ਵੇਖਦਾ ਹੋਇਆ ਬੋਲਿਆ,
ਵਿਆਹ ਬਈ ਗੁਰਮੁਖ ਸਿਆਂ, ਅਤੇ ਜੀ ਸਿੰਘ ਧੰਨ ਪਾਕ ਸਾਡੇ, ਕਿਹੜੀ ਦੇ ਘਰ ਨਾਰਾਇਣ ਆਇਆ ਬਈ, ਬੈਠੋ ਬੈਠੋ ਬੈਠੋ।
ਗੁਰਜੀਤ ਅਤੇ ਗੁਰਮੁਖ ਸਿੰਘ ਦੁਕਾਨ ਵਿੱਚ ਪਏ ਕਾਨਿਆਂ ਦੇ ਬਣੇ ਮੂਹੜਿਆਂ ਉੱਤੇ ਬੈਠ ਗਏ।
ਉਹ ਜਾ ਛੋਟੂ, ਸਰਦਾਰ ਜੀ ਹੁਰੀ ਆਏ ਆ, ਘਰੋਂ 2 ਕੱਪ ਚਾਹ ਬਣਵਾ ਕੇ ਲਿਆ। ਉਹ ਚੱਲ ਰਹਿਣ ਦੇ, ਇਹ ਪਿੰਡਾਂ ਵਾਲੇ ਦੁੱਧ ਪੀਣ ਵਾਲੇ ਸਰਦਾਰ ਲੋਕ, ਆਪਣੀ ਘੱਟ ਦੁੱਧ ਵਾਲੀ ਚਾਹ ਕਿੱਥੇ ਪਸੰਦ ਆਉਣੀ ਇਹਨਾਂ ਨੂੰ।
ਲਾਲਾ ਕਿਸ਼ੋਰੀ ਲਾਲ ਖਿੜਖਿੜ ਹੱਸਦਾ ਬੋਲਿਆ,
ਔਰ ਦੱਸ ਗੁਰਮੁਖ ਸਿੰਘ ਕਿਵੇਂ ਆਉਣਾ ਹੋਇਆ ਬਈ?
ਲਾਲਾ ਕਿਸ਼ੋਰੀ ਲਾਲ ਬੋਲਿਆ, ਔਰ ਲਾਲਾ ਜੀ ਬਸ ਬੇਨਤੀ ਕਰਨ ਆਇਆ, ਪੈਸੇ ਚਾਹੀਦੇ ਆ, ਦੋਹਤੀ ਦਾ ਵਿਆਹ ਹੈ, ਹੁਣ ਨਾਨਕਾ ਸ਼ੱਕ ਭਰਨੀ ਆ, ਕੋਈ ਟੂਮ ਛੱਲਾ ਵੀ ਬਣਾਉਣਾ ਪਊ।
8 ਕਿੱਲਿਆਂ ਦਾ ਮਾਲਕ ਗੁਰਮੁਖ ਸਿੰਘ 8 ਗਜ ਦੀ ਦੁਕਾਨ ਦੇ ਮਾਲਕ ਲਾਲੇ ਅੱਗੇ ਹੱਥ ਜੋੜੀ ਬੈਠਾ ਸੀ।
ਦੇਖ ਵੀ ਗੁਰਮੁਖ ਸਿੰਘ, ਰੱਬ ਝੂਠ ਨੂੰ ਨਾ ਬੁਲਾਵੇ, ਮੈਂ ਤਾਂ ਹੁਣੇ ਹਫ਼ਤਾ ਪਹਿਲਾਂ ਬੁੱਕ ਰੁਪਈਆਂ ਦਾ ਖਰਚ ਕੇ ਕੁੜੀ ਭੇਜੀ ਆ ਪੜ੍ਹਨ, ਹੱਥ ਦੇ ਰਹਾ ਤੂੰ ਨਾ, ਨਾਲੇ ਪਤਾ ਤੈਨੂੰ ਕਿ ਪੰਜਾਬ ਦਾ ਮਾਹੌਲ ਕੀ ਚੱਲ ਰਿਹਾ, ਸਾਡੀ ਤਾਂ ਜਾਨ ਮੁੱਠੀ 'ਚ ਰਹਿੰਦੀ ਆ। ਤੂੰ ਐਂ ਕਰ, ਆ ਟਾਹਲੀ ਵਾਲੇ ਖੇਤ ਕੋਲੋਂ 4 ਕਨਾਲਾਂ ਗਹਿਣੇ ਕਰ ਦੇ, ਬੰਦਾ ਮੇਰੇ ਕੋਲ ਹੈਗਾ, ਉਹ ਪੈਸੇ ਦੇ ਦੂ ਪਰ ਵਿਆਜ 80 ਪੈਸੇ ਸੈਂਕੜਾ ਲਊ।
ਅਨਪੜ੍ਹ ਗੁਰਮੁਖ ਸਿੰਘ ਇਸੇ ਨੂੰ ਲਾਲੇ ਦੀ ਦਰਿਆਦਿਲੀ ਸਮਝ ਵਾਰ ਵਾਰ ਹੱਥ ਜੋੜ ਰਿਹਾ ਸੀ। ਲਾਲੇ ਕਿਸ਼ੋਰੀ ਲਾਲ ਨੇ ਨੀਲੀ ਸਿਆਹੀ ਨਾਲ ਲਵੇੜ ਗੁਰਮੁਖ ਸਿੰਘ ਦਾ ਅੰਗੂਠਾ ਬਈ 'ਤੇ ਲਵਾ ਕੇ ਗੁਰਮੁਖ ਸਿੰਘ ਦੀਆਂ ਚਾਰ ਕਨਾਲਾਂ ਗਹਿਣੇ ਧਰ ਲਈਆਂ।
ਹਾਂ ਬਈ ਜੀ ਸਿਆ, ਤੈਨੂੰ ਤਾਂ ਨਹੀਂ ਕੋਈ ਕੰਮ ਆ ਸ਼ਰਾ?
ਕਿਸ਼ੋਰੀ ਲਾਲ ਨੇ ਗੁਰਜੀਤ ਵੱਲ ਰੁੱਖ ਕਰਦਿਆਂ ਪੁੱਛਿਆ।
ਇੱਕ ਤਾਂ ਲਾਲਾ ਜੀ, ਆਹ ਫੜੋ ਪਰਚੀ, ਜਿਹੜਾ ਸਮਾਨ ਲਿਖਿਆ ਨਾ, ਇਹ ਰਖਵਾ ਦਿਓ ਟਰਾਲੀ 'ਚ। ਕੁਝ ਕੁ ਪੈਸੇ ਵੀ ਚਾਹੀਦੇ ਆ ਲਾਲਾ ਜੀ। ਆ ਤੂੰ ਕੀ ਕਰਨੇ ਪੈਸੇ? ਸੌਦਾ ਮੈਂ ਸਾਰਾ ਰਖਵਾ ਹੀ ਦਿੱਤਾ।
ਲਾਲਾ ਬਈ ਪਾਸੇ ਰੱਖ ਗੁਰਜੀਤ ਵੱਲ ਨਜ਼ਰਾਂ ਟਕਾਉਂਦਾ ਬੋਲਿਆ।
ਉਹ ਜੀ ਲਾਲਾ ਜੀ, ਭੈਣ ਦੀਆਂ ਕਿਤਾਬਾਂ ਲੈਣੀਆਂ ਅਤੇ ਫੀਸ ਭਰਨੀਆਂ, ਅਤੇ ਨਾਲੇ ਮਾਂ ਅਤੇ ਭੈਣ ਨੂੰ ਸੂਟ ਸਵਾ ਕੇ ਦੇਣਾ।
ਕਿਉਂਕਿ ਸਿਮਰਨ ਭਾਵੇਂ ਲੱਖ ਕੋਸ਼ਿਸ਼ ਕਰਕੇ ਚੁੰਨੀ ਥੱਲੇ ਸੂਟ ਦੀਆਂ ਟਾਕੀਆਂ ਛੁਪਾ ਲੈਂਦੀ ਸੀ, ਪਰ ਉਹ ਟਾਕੀਆਂ ਭਰਾ ਦੀਆਂ ਅੱਖਾਂ ਤੋਂ ਥੋੜ੍ਹਾ ਛੁਪ ਸਕਦੀਆਂ ਸਨ।
ਦੇਖ ਬਈ ਜੀ ਸਿਆ, ਕਿਉਂ ਕੁੜੀ ਦੀ ਪੜ੍ਹਾਈ 'ਤੇ ਪੈਸੇ ਖਰਾਬ ਕਰ ਰਹੇ? ਕੁੜੀ ਨੇ ਵਿਆਹ ਕੇ ਬੇਗਾਨੇ ਘਰ ਚਲੇ ਜਾਣਾ, ਤੈਨੂੰ ਉਹਦੇ 'ਚ ਕੀ ਫਾਇਦਾ ਹੋਣਾ? ਮੇਰੀ ਮਨ, ਸਿਆਣਾ ਬਣ, ਤੇਰੇ ਸਿਰ 'ਤੇ ਤਾਂ ਪਿਓ ਵੀ ਨਹੀਂ ਆ।
ਲਾਲਾ ਗੁਰਜੀਤ ਨੂੰ ਮੱਤ ਦਿੰਦਾ ਬੋਲਿਆ।
ਔਰ ਲਾਲਾ ਜੀ, ਗੁੜਚਾ 'ਚ ਫਾਇਦੇ ਦੇਖਦੇ ਦੇਖਦੇ ਤੁਸੀਂ ਰਿਸ਼ਤਿਆਂ ਨੂੰ ਵੀ ਗੁੜਚਾ ਹੀ ਸਮਝ ਲਿਆ, ਜੋ ਰਿਸ਼ਤਿਆਂ ਵਿੱਚ ਵੀ ਨਫੇ ਨੁਕਸਾਨ ਦੇਖਣ ਲੱਗ ਪਏ ਹੋ। ਤੁਸੀਂ ਫਿਕਰ ਨਾ ਕਰੋ, ਇਸ ਵਾਰ ਨਰਮਾ ਸੁੱਖਣਾ ਬਹੁਤ ਚੰਗਾ ਖੜ੍ਹਾ, ਅਸੂ ਤੱਕ ਤੁਹਾਡਾ ਸਾਰਾ ਹਿਸਾਬ ਕਿਤਾਬ ਨੱਕੀ ਕਰ ਦੇਣਾ।
ਗੁਰਜੀਤ ਥੋੜ੍ਹਾ ਗੁੱਸੇ ਵਿੱਚ ਆ ਕੇ ਬੋਲਿਆ, ਕਿਉਂਕਿ ਆਪਣੀ ਕੁੜੀ ਨੂੰ ਦੇਹਰਾਦੂਨ ਪੜ੍ਹਨ ਭੇਜਣ ਵਾਲਾ ਲਾਲਾ ਗੁਰਜੀਤ ਨੂੰ ਸਿਮਰਨ ਨੂੰ ਪੜ੍ਹਾਉਣ ਦੀਆਂ ਮੱਤਾਂ ਦੇ ਰਿਹਾ ਸੀ।
ਲੈ ਤੂੰ ਤਾਂ ਗੁੱਸਾ ਹੀ ਕਰ ਗਿਆ ਜੀ ਸਿਆ, ਤੂੰ ਆਪਣਾ ਆਪਦਾ ਤਾਂ ਕਹਿਤਾ ਮੈਂ, ਤੇਰੀ ਦੁਕਾਨ ਆ, ਜੋ ਮਰਜ਼ੀ ਜਦੋਂ ਮਰਜ਼ੀ ਲੈ ਜਾ।
ਲਾਲੇ ਨੇ ਮੁੰਡੇ ਨੂੰ ਬੈਂਕ ਭੇਜ ਪੈਸੇ ਮੰਗਵਾ ਕੇ ਦੋਵਾਂ ਨੂੰ ਦੇ ਦਿੱਤੇ ਅਤੇ ਸੌਦੇ ਪੱਤੇ ਵਾਲਾ ਸਮਾਨ ਟਰਾਲੀ ਵਿੱਚ ਰਖਵਾ ਦਿੱਤਾ। ਗੁਰਜੀਤ ਨੇ ਸਿਮਰਨ ਲਈ ਇੱਕ ਗੁਲਾਬੀ ਜਿਹੇ ਰੰਗ ਦਾ ਸੂਟ ਖਰੀਦਿਆ ਅਤੇ ਹਲਕੇ ਚਿੱਟੇ ਰੰਗ ਦਾ ਸੂਟ ਆਪਣੀ ਮਾਂ ਲਈ, ਅਤੇ ਸਿਮਰਨ ਦੇ ਮਨਾ ਕਰਨ ਦੇ ਬਾਵਜੂਦ ਵੀ ਕਿਤਾਬਾਂ ਖਰੀਦ ਲਈਆਂ। ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਉਹ ਘਰ ਮੁੜ ਆਏ, ਕਿਉਂਕਿ ਰਾਤ ਨੂੰ ਸ਼ੁਰੂ ਹੋ ਜਾਂਦਾ ਸੀ ਜੰਗਲ ਰਾਤ। ਗੁਰਜੀਤ ਕੋਲੋਂ ਸੂਟ ਫੜ ਸਿਮਰਨ ਦੇ ਚਿਹਰੇ 'ਤੇ ਇੱਕ ਚਮਕ ਆਈ ਅਤੇ ਨਾਲ ਦੀ ਨਾਲ ਗਾਇਬ ਹੋ ਗਈ, ਜਿਵੇਂ ਅਸਮਾਨ 'ਚੋਂ ਇੱਕ ਤਾਰਾ ਨਿਕਲਦਾ ਟੁੱਟਣ ਲਈ। ਇੱਕ ਤੇਜ਼ ਰੋਸ਼ਨੀ ਕਰਨ ਤੋਂ ਬਾਅਦ ਉਹ ਬੁੱਝ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਸੀ ਸਿਮਰਨ ਨਾਲ। ਉਹ ਸੂਟ ਵੇਖਣ ਤੋਂ ਬਾਅਦ ਗੁਰਜੀਤ ਵੱਲ ਮੂੰਹ ਕਰਦੀ ਬੋਲੀ,
ਅਤੇ ਤੂੰ ਕੀ ਲਿਆਇਆ ਆਪਣੇ ਵਾਸਤੇ ਵੀਰੇ?
ਹੈ ਕਮਲੀ, ਮੈਂ ਕੀ ਲਿਆਉਣਾ ਸੀ ਦੱਸ? ਮੈਂ ਕਿਹੜਾ ਬੈਂਕ 'ਚ ਸਾਹਿਬ ਲੱਗਿਆ ਜੋ ਨਵੇਂ ਨਵੇਂ ਸੂਟ ਪਾ ਕੇ ਜਾਣਾ ਹੁੰਦਾ? ਆ ਜਾਣਾ ਤਾਂ ਕਮਲੋ ਖੇਤ ਹੀ ਹੁੰਦਾ। ਇੰਨੀ ਗੱਲ ਆ ਗੁਰਜੀਤ ਖਿੜ ਖਿੜ ਕੇ ਹੱਸ ਪਿਆ, ਪਰ ਹਾਸਾ ਨਕਲੀ ਸੀ, ਉਹਦੀਆਂ ਅੱਖਾਂ ਭਿੱਜ ਗਈਆਂ।
ਉਹ ਚੱਲ ਪਹਿਲਾਂ ਮੈਂ ਨਹਾ ਲਵਾਂ, ਦਾਣਾ ਮੰਡੀ ਦੀ ਬਥੇਰੀ ਕੰਡ ਚੜੀ ਪਈ ਆ ਪਿੰਡੇ 'ਤੇ।
ਉਹ ਬਹਾਨੇ 'ਚ ਨਾ ਸਿਮਰਨ ਤੋਂ ਹੰਝੂ ਲੁਕਾਉਣ ਲਈ ਨਲਕੇ ਤੋਂ ਬਾਲਟੀ ਭਰਨ ਲੱਗਾ। ਸਿਮਰਨ ਚੁੱਪਚਾਪ ਸੂਟ ਲੈ ਕੇ ਅੰਦਰ ਚਲੀ ਗਈ। ਮਾਂ ਦਾ ਸੰਦੂਕ ਖੋਲ੍ਹ ਸੂਟ ਅੰਦਰ ਰੱਖਦੀ ਉਹ ਜਾਰੋ ਜ਼ਾਰ ਰੋ ਪਈ। ਆਪਣੇ ਦਿਲ ਵਿੱਚ ਬੋਲੀ, ਵੀਰੇ ਕਿਉਂ ਪੱਥਰ ਬਣਦਾ? ਤੈਨੂੰ ਕੀ ਲੱਗਦਾ ਮੈਨੂੰ ਦਿਸਦਾ ਨਹੀਂ ਤੇਰਾ ਦਰਦ? ਇਹ ਕਮਲਿਆ ਵੀਰਾ, ਭਰਾ ਤਾਂ ਪੇਕੇ ਘਰ 'ਚ ਦੁਖੀ ਹੋਣ ਭੈਣਾਂ ਨੂੰ ਸਹੁਰੇ ਬੈਠੀਆਂ ਨੂੰ ਪਤਾ ਲੱਗ ਜਾਂਦਾ। ਮੈਂ ਤੂੰ ਮੇਰੇ ਸਾਹਮਣੇ ਰਹਿਣਾ, ਮੈਂ ਕਿਹੜੀ ਮਿੱਟੀ ਦਾ ਬਣਿਆ ਤੂੰ ਵੀਰੇ? ਮਿੱਟੀ ਵਾਂਗ ਹਰ ਗੱਲ ਅੰਦਰ ਹੀ ਦੱਬ ਲੈਣਾ ਤੂੰ। ਫਿਰ ਰੱਬ ਨੂੰ ਤਾਨਾ ਦਿੰਦੀ ਹੋਈ ਬੋਲੀ, ਕੀ ਗੱਲ ਰੱਬਾ, ਤੈਨੂੰ ਸਾਡਾ ਹੀ ਘਰ ਮਿਲਿਆ ਸੀ ਸਾਰੇ ਦੁੱਖ ਦੇਣ ਲਈ। ਇੱਕ ਵਾਰ ਦੱਸਦਾ ਸੀ ਮੇਰੀ ਬਦਨਸੀ ਮਾਂ ਨੇ ਕੀ ਵਿਗਾੜਿਆ ਸੀ ਤੇਰਾ, ਅਤੇ ਉਹ ਤੇਰੀ ਹਰ ਗੱਲ ਸੱਤ ਬਚਨ ਕਹਿ ਕੇ ਮੰਨਦੀ ਆਈ ਹੁਣ ਤੱਕ। ਉੱਧਰ ਸਿਮਰਨ ਨੇ ਰੱਬ ਅੱਗੇ ਸਵਾਲਾਂ ਦੀ ਝੜੀ ਲਾ ਦਿੱਤੀ, ਇੱਧਰ ਉਹਦੀਆਂ ਅੱਖਾਂ ਨੇ ਹੰਝੂਆਂ ਦੀ ਝੜੀ ਲਾ ਦਿੱਤੀ ਸੀ। ਸਿਮਰਨ ਦੇ ਹੰਝੂ ਅੱਖਾਂ ਤੋਂ ਨਿਕਲ ਗੱਲਾਂ ਉੱਤੋਂ ਦੀ ਸਫ਼ਰ ਕਰਦੇ ਉਹਦੀ ਹਿੱਕ 'ਤੇ ਡਿੱਗ ਰਹੇ ਸਨ। ਹਿੱਕ ਕੋਲੋਂ ਕਮੀਜ਼ ਹੰਝੂਆਂ ਨਾਲ ਭਿੱਜ ਗਈ। ਬਾਹਰੋਂ ਵੀਰ ਦੀ ਆਵਾਜ਼ ਪੈਣ 'ਤੇ ਸਿਮਰਨ ਨੇ ਦਵਾ ਦਬ ਚੁੰਨੀ ਨਾਲ ਅੱਖਾਂ ਸਾਫ਼ ਕੀਤੀਆਂ, ਤਾਂ ਕਿ ਜੇ ਵੀਰ ਨੇ ਦੇਖ ਲਿਆ ਉਹਦਾ ਕਾਲਜਾ ਬਲੂੰਦਰਿਆ ਜਾਣਾ। ਪਰ ਕਮਲੀ ਨੂੰ ਕੀ ਪਤਾ ਸੀ ਕਿ ਚੁੰਨੀ ਨਾਲ ਹੰਝੂ ਤਾਂ ਰੋਕ ਲਏ, ਪਰ ਹੌਂਕੇ ਕਿਵੇਂ ਰੋਕਦੀ? ਇਹ ਤਾਂ ਚੁੰਨੀ ਦੇ ਭਿੱਜੇ ਲੜ ਤੋਂ ਵੀ ਨਹੀਂ ਸੀ ਰੋਕ ਹੋਣੇ। ਜਦ ਸਿਮਰਨ ਬਾਹਰ ਆਈ ਗੁਰਜੀਤ ਬੋਲਿਆ, ਹੁਣ ਦੱਸ ਨਿੱਕੀ ਹੈ, ਤੇਰੇ ਵੀਰ ਦੀ ਪਸੰਦ ਦਾ ਸੂਟ ਪਸੰਦ ਆਇਆ ਕਿ ਨਹੀਂ ਮੇਰੀ ਲਾਡੋ ਨੂੰ?
ਵੀਰੇ ਸੱਚ ਦੱਸਾਂ, ਸੂਟ ਬਹੁਤ ਸੋਹਣਾ, ਆਪਾਂ ਭਾਬੀ ਵਾਸਤੇ ਰੱਖ ਲੈਣੇ ਆ, ਆਪਣਾ ਤਾਂ ਸਰੀ ਜਾਂਦਾ ਵੀਰੇ।
ਸਿਮਰਨ ਦਿਲ ਦੀ ਗੱਲ ਦੱਸਦੀ ਬੋਲੀ, ਚੱਲ ਝੱਲੀ ਨਾ ਹੋਵੇ ਤਾਂ, ਆਖੇ ਕਣਕ ਖੇਤ 'ਚ ਕੁੜੀ ਪੇਟ, ਆ ਜੋ ਆਈਆ ਮੰਡੇ ਖਾ। ਉਹ ਹਿਸਾਬ ਤੇਰਾ, ਚੁੱਪ ਕਰਕੇ ਸਿਉਂ ਕੇ ਪਾ ਲੈ, ਆਈ ਵੱਡੀ ਭਾਬੀ ਦੀ ਹੇਜਰੀ। ਗੁਰਜੀਤ ਸਿਮਰਨ ਦੇ ਸਿਰ 'ਤੇ ਪਿਆਰ ਨਾਲ ਇੱਕ ਟੱਪਲੀ ਮਾਰਦਾ ਬੋਲਿਆ,
ਠੀਕ ਆ ਵੀਰ ਜੀ, ਜਿਵੇਂ ਤੁਸੀਂ ਕਹੋ। ਕੱਲ੍ਹ ਸਕੂਲੋਂ ਆ ਕੇ ਨਾ ਪਹਿਲਾਂ ਮਾਂ ਵਾਲਾ ਸਿਉਂ ਦੂੰਗੀ, ਜੇ ਟਾਈਮ ਹੋਇਆ ਤਾਂ ਆਪਣਾ ਵੀ ਸਿਉਂ ਲੂੰ, ਨਹੀਂ ਆਪਣੇ ਵਾਲਾ ਪਰਸੋਂ ਸਿਉਂ ਲੂੰਗੀ। ਦੋਵਾਂ ਭੈਣ ਭਰਾਵਾਂ ਨੇ ਹਰ ਰੋਜ਼ ਵਾਂਗ ਇਕੱਠੇ ਰੋਟੀ ਖਾਧੀ ਅਤੇ ਰੋਟੀ ਖਾਣ ਤੋਂ ਬਾਅਦ ਸਿਮਰਨ ਨੇ ਚੁੱਲ੍ਹੇ ਮੂਹਰੇ ਬੈਠਿਆਂ ਚੁੱਲ੍ਹੇ ਦੀ ਸਵਾਹ ਨਾਲ ਭਾਂਡੇ ਮਾਂਜਿਆਂ ਪਿੱਤਲ ਦੇ ਪਤੀਲੇ ਵਿੱਚ ਦੁੱਧ ਗਰਮ ਕਰ ਲਿਆ। ਤਿੰਨਾਂ ਨੇ ਦੁੱਧ ਪੀਂਦਿਆਂ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਅਤੇ ਮਾਵਾਂ ਧੀਆਂ ਉੱਥੇ ਚੌਂਤਰੇ ਘੋੜੀ ਸੌਂ ਗਈਆਂ ਅਤੇ ਗੁਰਜੀਤ ਪਰਾਂ ਪਸ਼ੂਆਂ ਕੋਲ ਮੰਜੀ ਡਾਹ ਕੇ ਪੈ ਗਿਆ। ਨਾਲ ਅੰਦਰੋਂ ਕਾਪੀ ਪੈੱਨ ਚੱਕ ਕੇ ਆੜ੍ਹਤੀਏ ਦਾ ਹਿਸਾਬ ਕਿਤਾਬ ਲਿਖਣ ਲੱਗਾ। ਕਰਕਰਾ ਕੇ ਹਲੇ ਵੀ ਆੜ੍ਹਤੀਏ ਦਾ 25,000 ਦੇਣ ਵਾਲਾ ਖੜ੍ਹਾ ਸੀ। ਉਹਦੀਆਂ ਅੱਖਾਂ ਅੱਗੇ ਬਾਰ ਬਾਰ ਲਾਲੇ ਕਿਸ਼ੋਰੀ ਲਾਲ ਮੂਹਰੇ ਹੱਥ ਜੋੜੀ ਬੈਠਾ ਤਾਇਆ ਗੁਰਮੁਖ ਸਿੰਘ ਆ ਰਿਹਾ ਸੀ। ਇਹ ਗੱਲ ਗੁਰਜੀਤ ਨੂੰ ਅੰਦਰ ਤੱਕ ਝੰਜੋੜ ਗਈ। ਇਹ ਸਭ ਕਿਉਂ ਹੈ? ਸਾਨੂੰ ਦਿਨ ਰਾਤ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਵੀ ਕਰਜ਼ੇ ਮਿਲਦੇ ਆ ਕਿਉਂ? ਸਾਡੀ ਪੁੱਤਾਂ ਵਾਂਗੂ ਪਾਲੀ ਫਸਲ ਮੰਡੀਆਂ 'ਚ ਰੁੱਲ ਜਾਂਦੀ ਹੈ ਕਿਉਂ? ਕੋਈ ਦੁਕਾਨਦਾਰ ਆਪਣੀ ਚੀਜ਼ ਤਿਆਰ ਕਰਦਾ ਆਪਣੇ ਹਿਸਾਬ ਨਾਲ, ਸਾਰੇ ਖਰਚ ਕੱਢ ਕੇ ਫਿਰ ਖੁਦ ਉਸਦੀ ਕੀਮਤ ਤੈਅ ਕਰਦਾ, ਪਰ ਸਾਡੀਆਂ ਫਸਲਾਂ ਦੇ ਮੁੱਲ ਦਿੱਲੀ ਦੀ ਪਾਰਲੀਮੈਂਟ ਵਿੱਚ ਬੈਠੀ ਸਰਕਾਰ ਤੈਅ ਕਰਦੀ ਹੈ, ਜਿਨ੍ਹਾਂ ਨੇ ਕਦੇ ਖੇਤਾਂ ਦੀਆਂ ਵੱਟਾਂ 'ਤੇ ਪੈਰ ਨਹੀਂ ਧਰ ਕੇ ਵੇਖੇ ਕਿਉਂ? ਉਹ ਹਰ ਸਾਲ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ, ਕੋਈ ਕੁਝ ਨਹੀਂ ਕਹਿੰਦਾ ਸੀ। ਕਿਤੇ 20 ਸਾਲ ਬਾਅਦ ਕੋਈ ਵਿਆਹ ਕਰਨਾ ਹੁੰਦਾ, ਉਸ 'ਤੇ ਵੀ ਕਹਿ ਦਿੱਤਾ ਜਾਂਦਾ ਕਿ ਕਰਜ਼ੇ ਤਾਂ ਚੜ੍ਹਦੇ ਆ ਵਿਆਹਾਂ 'ਤੇ ਖਰਚ ਕਰਕੇ, ਪਰ ਉਹ ਲਾਲੇ ਤਾਂ ਹਰ ਸਾਲ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ, ਉਹਨਾਂ ਸਿਰ ਕਰਜ਼ਾ ਕਿਉਂ ਨਹੀਂ? ਉਹ ਹਰ ਸਾਲ ਗਰਮੀ ਵਿੱਚ ਕੁੱਲੂ ਮਨਾਲੀ ਸ਼ਿਮਲੇ ਘੁੰਮਣ ਲਈ ਜਾਂਦੇ ਆ, ਪਰ ਅਸੀਂ ਜੇਠ ਹਾੜ੍ਹ ਦੇ ਦੁਪਹਿਰੇ ਖੇਤੋਂ ਘਰ ਅਤੇ ਘਰੋਂ ਖੇਤ, ਕਿਤੇ ਘੁੰਮਣ ਵੀ ਨਹੀਂ ਜਾਂਦੇ, ਫਿਰ ਕਰਜ਼ਾ ਸਾਡੇ ਸਿਰ ਹੀ ਕਿਉਂ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਉਹਨੇ ਇੱਕ ਕਵਿਤਾ ਲਿਖਣੀ ਸ਼ੁਰੂ ਕੀਤੀ। ਜਦੋਂ ਵੱਢਣੇ 'ਤੇ ਆਈ ਗੜੇਮਾਰੀ ਹੋ ਗਈ, ਬਾਂਹ ਉਹਦੀ ਫੜੀ ਕਿਸੇ ਨਾ, ਮੀਂਹ ਵਿੱਚ ਬੈਠਾ ਜੱਟ ਰੋਮਦਾ, ਹੰਝੂ ਦਿਸੇ ਨਾ, ਉਹ ਹੰਝੂ ਦਿਸੇ ਨਾ। ਰਾਤਾਂ ਮਾਗਦੀਆਂ ਪਾਣੀ ਰਿਹਾ ਰੋਂਦਾ, ਨਾ ਸੀ ਕੀਤੀ ਪਰਵਾਹ ਪਾਲੇ ਠੰਡ ਦੀ, ਦੋਵੇਂ ਰਲ ਕੇ ਸਾਰੀ ਹੀ ਫਸਲ ਖਾ ਗਈਆਂ, ਬਈ ਅਤੇ ਕਲਮ ਲਾਲੇ ਦੀ, ਉਹ ਕਲਮ ਲਾਲੇ ਦੀ। ਜੱਫੀ ਪਾ ਕੇ ਟਾਲੀ ਨੂੰ ਜੱਟ ਰੋਪਿਆ, ਉੱਚੀ ਉੱਚੀ ਭੁੱਬਾ ਮਾਰਦਾ, ਸਾਰੀ ਹੀ ਫਸਲ ਵੇਚ ਕੇ ਨਾ ਮੁੜਿਆ ਵਿਆਜ ਸ਼ਾਹੂਕਾਰ ਦਾ, ਹੋਏ ਵਿਆਜ ਸ਼ਾਹੂਕਾਰ ਦਾ। ਡੱਟ ਖੋਲ੍ਹ ਕੇ ਮੋਨੋ ਦਾ ਜੱਟ ਪੀ ਗਿਆ, ਘਰ ਨਾ ਰਿਹਾ ਕੱਖ ਦਾ, ਪੁੱਤ ਜੰਮਦੇ ਦੇ ਸਿਰ ਚੜ੍ਹ ਗਿਆ ਕਰਜ਼ 8 ਲੱਖ ਦਾ, ਹੋਏ ਕਰਜ਼ 8 ਲੱਖ ਦਾ। ਭਾਅ ਡੀਜ਼ਲਾਂ ਦੇ ਦਿਨੋਂ ਦਿਨ ਵੱਧਦੇ, ਰਿਹਾ ਫਸਲਾਂ ਦਾ ਭਾਅ ਕੋਈ ਨਾ, ਪੰਜਾਬ ਦਾ ਕਲੇਜਾ ਪਾੜ ਕੇ ਦਿੱਲੀ ਰੋਈ ਨਾ, ਹੋਏ ਦਿੱਲੀ ਰੋਈ ਨਾ। ਦੁੱਖ ਸਾਡੇ ਤੂੰ ਸੁਣਾ ਦੇ ਬਰੀ ਵਾਲਿਆ, ਹੋਰਾਂ ਕੋਲੋਂ ਆਸ ਕੋਈ ਨਾ, ਹੋਰਾਂ ਕੋਲੋਂ ਆਸ ਕੋਈ ਨਾ। ਲਿਆ ਹਰੀ ਕ੍ਰਾਂਤੀ ਬਣਾਈ ਸਿਹਤ ਪੂਰੇ ਦੇਸ਼ ਦੀ, ਹੁਣ ਸਾਡੇ ਖੁਦ ਦੇ ਪਿੰਡਿਆਂ ਮਾਸ ਕੋਈ ਨਾ, ਕੋਈ ਮਾਸ ਕੋਈ ਨਾ। ਗੀਤ ਲਿਖਣ ਤੋਂ ਬਾਅਦ ਕਿੰਨਾ ਚਿਰੀ ਗੁਰਜੀਤ ਸੋਚਾਂ ਵਿੱਚ ਡੁੱਬਿਆ ਰਿਹਾ। ਮਾਂ ਅਤੇ ਭੈਣ ਤਾਂ ਖਾਧੀਆਂ ਸੌਂ ਚੁੱਕੀਆਂ ਸਨ। ਗੁਰਜੀਤ ਨੇ ਪੈਰਾਂ ਨਾਲ ਪੈਣ 'ਤੇ ਪਿਆ ਡੱਬੀਆਂ ਵਾਲਾ ਖੇਸ ਉੱਪਰ ਨੂੰ ਖਿੱਚਿਆ ਅਤੇ ਉੱਤੇ ਲੈ ਕੇ ਸੌਂ ਗਿਆ। ਸਵੇਰੇ ਗੁਰੂ ਘਰ ਦੇ ਪਾਠੀ ਸਿੰਘ ਦੇ ਵਾਕ ਲੈਂਦਿਆਂ ਗੁਰਜੀਤ ਉੱਠ ਬੈਠਾ ਹੋਇਆ, ਸਿਰ ਦੇ ਕੇਸਾਂ ਨੂੰ ਅੱਗੇ ਸੁੱਟ, ਦੋਵਾਂ ਹੱਥਾਂ ਦੀਆਂ ਮੁੱਠੀਆਂ 'ਚ ਫੜ, ਵਟਾ ਦੇ ਕੇ ਸਿਰ 'ਤੇ ਜੂੜਾ ਕੀਤਾ ਅਤੇ ਸਿਰਹਾਣੇ ਪਏ ਸਾਫੇ ਨੂੰ ਝਾੜ ਕੇ ਸਿਰ 'ਤੇ ਬੰਨਿਆ ਅਤੇ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਾ ਉੱਠ ਖੜ੍ਹਾ ਹੋਇਆ। ਖੋਲ੍ਹ ਕੇ ਦੋਨੋਂ ਮੱਝਾਂ ਖੁਰਲੀ 'ਤੇ ਕੀਤੀਆਂ, ਰਾਤ ਦੀਆਂ ਭੁੱਖੀਆਂ ਮੱਝਾਂ ਫੁਕਾਰੇ ਜੇ ਮਾਰਤੀਆਂ, ਰਾਤ ਦੇ ਖੁਰਲੀ 'ਚ ਪਾ ਕੇ ਰੱਖੇ ਪੱਠੇ ਖਾਣ ਲੱਗੀਆਂ। ਸੁਰਜੀਤ ਕੌਰ ਉੱਠ ਕੇ ਕਟਰੂ ਛੱਡਦੀ ਧਾਰ ਕੱਢਣ ਲੱਗੀ, ਸਿਮਰਨ ਨਹਾ ਕੇ ਨਿਤਨੇਮ ਕਰਨ ਲੱਗ ਪਈ। ਇਹ ਉਹਨਾਂ ਦੀ ਹਰ ਰੋਜ਼ ਦੀ ਜੀਵਨ ਸ਼ੈਲੀ ਤਕਰੀਬਨ ਹਰ ਰੋਜ਼ ਇੱਕੋ ਜਿਹੀ ਹੀ ਹੁੰਦੀ ਸੀ। ਚਾਹ ਪਾਣੀ ਪੀ ਸਾਈਕਲ ਦੇ ਹੈਂਡਲ 'ਤੇ ਕਹੀ ਟੰਗ ਗੁਰਜੀਤ ਖੇਤ ਚਲਾ ਗਿਆ। ਉਹਨੇ ਜਾ ਕੇ ਮੋਟਰ ਵਾਲੇ ਕੋਠੇ ਬੰਬੀ ਦਾ ਜ਼ਿੰਦਰਾ ਖੋਲ੍ਹਿਆ ਅਤੇ ਅੰਦਰੋਂ ਸਪਰੇਅ ਵਾਲੀ ਢੋਲੀ ਕੱਢ ਨਰਮੇ 'ਚ ਹੋਏ ਖੱਬਲ 'ਤੇ ਇੱਟ ਸਿੱਟ 'ਤੇ ਸਪਰੇਅ ਕਰਨ ਲੱਗ ਪਿਆ। ਦੁਪਹਿਰ ਤੱਕ ਉਹਨੇ ਤਕਰੀਬਨ ਸਪਰੇਅ ਵਾਲਾ ਸਾਰਾ ਕੰਮ ਨਿਬੇੜ ਲਿਆ। ਗੁਰਜੀਤ ਛੇਤੀ ਕਿਤੇ ਦਿਹਾੜੀਆਂ ਨਹੀਂ ਸੀ ਪਾਉਂਦਾ। ਕੰਮ ਨਿਬੇੜ ਕੇ ਮੋਟਰ 'ਤੇ ਲੱਗੀ ਨਿੰਮ ਥੱਲੇ ਬੈਠ ਹਲੇ ਉਹ ਰੋਟੀ ਖਾਣ ਹੀ ਲੱਗਾ ਸੀ, ਉਹਦੀ ਨਿਗਾਹ ਸਾਹਮਣੇ ਕੱਚੇ ਪੈ 'ਤੇ ਪਈ। ਇੱਕ ਬਜਾਜ ਚੇਤਕ ਸਕੂਟਰ ਆ ਰਿਹਾ, ਜਿਸ ਨੂੰ ਜਗਤਾਰ ਚਲਾ ਰਿਹਾ ਸੀ। ਉਹਦੇ ਨਾਲ ਇੱਕ ਹੋਰ ਮੁੰਡਾ ਬੈਠਾ ਹੋਇਆ ਸੀ। ਜਗਤਾਰ ਸਕੂਟਰ ਸਟੈਂਡ 'ਤੇ ਲਾ ਕੇ ਵੱਟੋ ਵੱਟ ਖੁਸ਼ੀ ਵਿੱਚ ਭੱਜ ਪਿਆ। ਉਹਦੇ ਨਾਲ ਵਾਲਾ ਮੁੰਡਾ ਮਗਰ ਹੌਲੀ ਹੌਲੀ ਤੁਰਿਆ ਆ ਰਿਹਾ ਸੀ। ਜਗਤਾਰ ਆਉਂਦਾ ਹੀ ਬੋਲਿਆ, ਉਹ ਲੈ ਬਈ ਗੁਰਜੀਤ ਸਿੰਘ, ਹੁਣ ਪਾਰਟੀ ਹੋ ਗਈ ਤੇਰੇ ਵੱਲ। ਗੁਰਜੀਤ ਬਿਨਾਂ ਕੁਝ ਬੋਲੇ ਚੁੱਪ ਚਾਪ ਹੈਰਾਨੀ ਨਾਲ ਜਗਤਾਰ ਵੱਲ ਵੇਖਣ ਲੱਗ ਪਿਆ। ਉਹ ਮੁੜ ਭਾਊ, ਕੀ ਪਿੱਟ ਪਿੱਟ ਤੱਕਣਾ ਪਿਆ? ਮੈਂ ਕੋਈ ਪਸ਼ਤੋ ਤਾਂ ਨਹੀਂ ਬੋਲੀ? ਮੈਂ ਕੋਈ ਬੁੱਧ ਗ੍ਰਹਿ ਤੋਂ ਤਾਂ ਨਹੀਂ ਆਇਆ, ਤੇਰੇ ਕੋਲ ਹੀ ਰਹਿੰਦਾ ਪਤੰਦਰਾ ਤੂੰ ਤਾਂ। ਭਿੰਡੀਆਂ 'ਚ ਹੀ ਪਾਣੀ ਪਾਤਾ। ਇਹ ਤਾਂ ਕੀ ਪੁੱਛਣਾ ਵੀ ਪਾਰਟੀ ਕਾਹਦੀ? ਉੱਤੋਂ ਮੇਰੇ ਵੱਲ ਬਿਟਰ ਬਿਟਰ ਝਾਕਣ ਲੱਗ ਪਿਆ ਜਿਵੇਂ ਧੁੰਦ 'ਚ ਗਧਾ ਝਾਕਦਾ ਹੁੰਦਾ। ਹਾਂ ਹਾਂ ਦੱਸ ਦੇ ਕਾਹਦੀ ਪਾਰਟੀ ਕਰਨੀ ਆ, ਤੇਰੇ ਤੋਂ ਭੱਜਿਆ ਮੈਂ ਕਿਤੇ, ਦੱਸ ਤਾਰੀ। ਪਹਿਲਾਂ ਤਾਂ ਬਾਈ ਇਹਨੂੰ ਮਿਲ।
ਜਗਤਾਰ ਆਪਣੇ ਨਾਲ ਇਹ ਮੁੰਡੇ ਨਾਲ ਤਾਰਫ ਕਰਵਾਉਂਦਾ ਬੋਲਿਆ,
ਇਹਦਾ ਨਾਂ ਕਰਮਜੀਤ ਸਿੰਘ ਆ ਬਾਈ, ਉਂਝ ਸਾਰੇ ਅਸੀਂ ਇਹਨੂੰ ਕਰਮਾ ਹੀ ਕਹਿੰਦੇ ਹਾਂ। ਇਹਦੇ ਫਾਦਰ ਸਾਹਿਬ ਕਾਲਜ ਵਿੱਚ ਪ੍ਰੋਫੈਸਰ ਨੇ, ਅਸੀਂ ਉਹਨਾਂ ਨਾਲ ਗੱਲ ਕੀਤੀ ਸੀ, ਉਹਨੇ ਅੱਗੇ ਕਾਲਜ ਦੇ ਪ੍ਰਿੰਸੀਪਲ ਨਾਲ। ਹੁਣ ਪਰਸੋਂ ਇੱਕ ਟ੍ਰਾਇਲ ਆ, ਤੂੰ ਕੱਢ ਹੀ ਜਾਣਾ, ਇਹ ਮੈਨੂੰ ਵੀ ਪਤਾ। ਬਸ ਫਿਰ ਤੇਰੀ ਫੀਸ ਮਾਫ਼ ਅਤੇ ਕਾਲਜ ਵੱਲੋਂ ਵਜ਼ੀਫਾ ਲੱਗੂ ਅਲੱਗ। ਆ ਬਸ ਯਾਰ ਤਾਰੀ, ਹੁਣ ਨਹੀਂ, ਇੱਕ ਸਾਲ ਹੋ ਗਿਆ ਖੇਡ ਛੱਡੀ ਨੂੰ, ਹੁਣ ਨਹੀਂ ਖੇਡ ਹੋਣਾ।
ਨਾਲੇ ਜਗਤਾਰ ਸਾਂ, ਹੁਣ ਸਿਰ 'ਤੇ ਜ਼ਿੰਮੇਵਾਰੀਆਂ ਵੱਧ ਗਈਆਂ।
ਗੁਰਜੀਤ ਮੂਹਰੇ ਪੌਣੇ 'ਚ ਪਈਆਂ ਰੋਟੀਆਂ 'ਤੇ ਨਿਗਾਹ ਮਾਰਦਾ ਬੋਲਿਆ,
ਦੇਖ ਜੀਤ ਬਾਈ, ਹੁਣ ਨਾ ਨਾ ਕਰੀਂ, ਮਿੰਨਤ ਵਾਲੀ ਗੱਲ ਆ। ਬੜੀ ਮਿਹਨਤ ਕਰਕੇ ਅਸੀਂ ਸਭ ਕੁਝ ਸੈੱਟ ਕੀਤਾ, ਹੁਣ ਹੋਰ ਨਾ ਬੋਲ ਯਾਰ, ਰੋਟੀ ਘਰ ਇੱਧਰ ਖਾਈਏ, ਭੁੱਖ ਲੱਗੀ ਆ।
ਮੈਂ ਤਾਂ ਘਰ ਵੀ ਨਹੀਂ ਗਿਆ, ਮੈਂ ਤਾਂ ਕਰਮਾ ਸਿੱਧੇ ਹੀ ਇੱਧਰ ਆ ਰਿਹਾ।
ਪਰ ਬਾਈ ਦਾਲ ਸਬਜ਼ੀ ਹੈ ਨਹੀਂ, ਇਕੱਲੀ ਚਿਬੜਾਂ ਦੀ ਚਟਨੀ ਆ।
ਗੁਰਜੀਤ ਜਗਤਾਰ ਦੇ ਕੰਨ ਕੋਲੇ ਮੂੰਹ ਕਰਦਾ ਹੌਲੀ ਜਿਹੇ ਬੋਲਿਆ।
ਜਗਤਾਰ ਹੱਸਦਾ ਹੋਇਆ ਉੱਚੀ ਜਿਹੇ ਨੇ ਬੋਲਿਆ, ਉਹ ਛੱਡ ਓਏ ਗੁਰਜੀਤੇ ਬਾਈ, ਕਰਮਾ ਵੀ ਆਪਣੇ ਵਰਗਾ ਹੀ ਆ, ਨਾਲੇ ਜੇ ਚਟਨੀ ਮਾਸੀ ਨੇ ਰਗੜੀ ਆ ਫਿਰ ਤਾਂ ਸਿਰਾ ਹੀ ਕਰਾਇਆ ਹੋਊਗਾ, ਲਿਆਓ ਨਾ ਕਰ।
ਤਿੰਨੋਂ ਦੋ ਦੋ ਰੋਟੀਆਂ ਹੱਥਾਂ 'ਤੇ ਧਰਦੇ ਇੱਕ ਬੁਰਕੀ ਤੋੜੋ ਦੇ ਨਾਲ ਉੱਪਰ ਚਟਨੀ ਰੱਖਦੇ ਖਾਣ ਲੱਗੇ। ਨਾਲ ਸੀ ਗੁਰਜੀਤ ਦੀ ਬੇਬੇ ਸੁਰਜੀਤ ਕੌਰ ਦੀ ਹੱਥ ਵਾਲੀ ਲੱਕੜ ਦੀ ਮਦਾਨੀ ਨੂੰ ਨੇਤਰਾ ਪਾ ਕੇ ਰਿੜਕੀ ਲੱਸੀ ਦਾ ਭਰਿਆ ਹੋਇਆ ਪਿੱਤਲ ਦਾ ਡੋਲੂ ਅਤੇ ਉੱਤੇ ਤਰਦਾ ਹੋਇਆ ਇੱਕ ਮੱਖਣ ਦਾ ਪੇੜਾ। ਰੋਟੀ ਖਾਣ ਤੋਂ ਬਾਅਦ ਪਰਸੋਂ ਦਾ ਇਕਰਾਰ ਕਰਕੇ ਜਗਤਾਰ ਅਤੇ ਕਰਮਾ ਸਕੂਟਰ 'ਤੇ ਵਾਪਸ ਮੁੜ ਗਏ।
ਗੁਰਜੀਤ ਕਿੰਨਾ ਚਿਰ ਸਕੂਟਰ ਦੀ ਉੱਡਦੀ ਧੂੜ ਵੇਖਦਾ ਰਿਹਾ, ਫਿਰ ਉੱਠ ਕੇ ਕਹੀ ਚੱਕ ਕੇ ਖਾਲਾ ਸਵਾਰਨ ਲੱਗ ਗਿਆ। ਸ਼ਾਮ ਤੱਕ ਸਾਰਾ ਕੰਮ ਕਾਰ ਨਿਬੇੜ ਕੇ ਉਹ ਘਰ ਆ ਗਿਆ। ਬੇਸ਼ੱਕ ਉਹਨੇ ਸਾਰਾ ਕੰਮ ਨਿਬੇੜ ਲਿਆ ਸੀ, ਪਰ ਅਸਲ ਵਿੱਚ ਕਿਸਾਨਾਂ ਦੇ ਕੰਮ ਕਦੇ ਨਿਬੜਦੇ ਨਹੀਂ ਹੁੰਦੇ। ਦਿਨ ਚੜ੍ਹਦੇ ਨੂੰ ਭੁੱਖ ਵਾਂਗ ਫਿਰ ਖੜ੍ਹੇ ਹੁੰਦੇ ਆ ਮੂਹਰੇ ਉਹ ਨਹੀਂ ਕੰਮ।
ਤਾਂ ਹੀ ਤਾਂ ਸਿਆਣੇ ਕਹਿੰਦੇ ਹੁੰਦੇ ਆ, ਕੰਮ ਵੀ ਕਦੇ ਮੁੱਕਿਆ, ਮੁੱਕਦਾ ਤਾਂ ਬੰਦਾ ਹੁੰਦਾ,
ਕੰਮ ਨਹੀਂ ਕਦੇ ਮੁੱਕਦਾ।
ਗੁਰਜੀਤ ਨੇ ਘਰ ਆ ਕੇ ਸਾਈਕਲ ਠੋਕੇ ਆਲੇ ਅੰਦਰ ਕੰਧ ਨਾਲ ਖੜ੍ਹਾ ਕਰ ਦਿੱਤਾ। ਬਾਕੀ ਅਗਲੇ ਕਾਂਡ ਵਿੱਚ।